ਸਦਕੇ ਉਸ ਸੋਹਣੀ ਸੂਰਤ ਦੇ, ਮੋਹਣੀ ਮੂਰਤ ਦੇ ਜਿਸ ਨੂੰ ਅੱਜ ਡਿੱਠਾ ਸੀ। ਹਾਂ, ਉਸਦਾ ਦਰਸ਼ਨ ਕਰਕੇ ਰਾਜਾ ਆਪਣੇ ਡੇਰੇ ਮੁੜ ਆਇਆ। ਕਿਸ ਰੰਗ ਵਿੱਚ ਹੈ ਰਾਜਾ, ਅਨੁਮਾਨ ਲਾਉਣਾ ਬਹੁਤ ਔਖਾ। ਹੁਣ ਬੋਲਦਾ ਘੱਟ ਹੈ, ਜ਼ਿਆਦਾਤਰ ਮੂੰਹ ਬੰਦ ਰਹਿੰਦਾ, ਦੰਦ ਜੁੜੇ ਰਹਿੰਦੇ ਹਨ, ਪਰ ਅੰਤਰਾਤਮੇ ਵਾਹਿਗੁਰੂ ਦੇ ਨਾਮ ਦੀ ਮਾਲਾ ਚੱਲਣ ਲੱਗ ਪਈ। ਨੈਣਾਂ ਵਿੱਚ ਅਨੋਖਾ ਪ੍ਰਭਾਵ ਹੈ, ਮਸਤਕ ਵਿੱਚ ਚਮਕ ਹੈ, ਲੂਹਾਂ ਵਿੱਚ ਠੰਡ ਹੈ। ਮਾਨੋ ਕਦੀ ਇਹ ਰੋਮ ਇਹ ਬੰਦ ਹੋਣਗੇ, ਮਾਨੋ ਕਦੇ ਇਹ ਰੋਮ ਕੂਪ ਬੰਦ ਸੇ ਅੱਜ ਸਾਰੇ ਖੁੱਲ ਗਏ ਹਨ। ਮਨ ਐਂ ਪ੍ਰਤੀਤ ਕਰਦਾ ਹੈ ਜਿਵੇਂ ਹੁਣੇ ਜਾਗਿਆ ਹੈ। ਇੱਕ ਜਾਗਰਤ ਦੀ ਪ੍ਰਤੀਤੀ ਅੰਦਰ ਆ ਗਈ। ਇਸ ਮਲੂਮੇ ਜੀ ਇੱਕ ਤਰੌਤ ਤਾਜ਼ਗੀ, ਇੱਕ ਸਾਵਧਾਨਤਾ ਹੈ। ਹਾਂ ਜੀ, ਹੁਣੇ ਜਾਗਿਆ ਹਾਂ, ਐਂ ਪ੍ਰਤੀਤ ਦੇਵੇ। ਤਨ ਦਾ ਤੋਲ ਘਟ ਗਿਆ, ਸਹੀ ਜਾਪਦਾ ਹੈ, ਹਲਕਾ ਫੁੱਲ ਹੈ। ਤਨ ਬਦਲ 'ਤੇ ਇਸ ਤਰ੍ਹਾਂ ਦਾ ਪ੍ਰਭਾਵ ਛਾ ਰਿਹਾ ਹੈ ਜਿਸ ਤਰ੍ਹਾਂ ਦਾ ਉੱਪਰ ਕਿਹਾ ਗਿਆ ਹੈ। ਮਾਂ ਸਿਆਣਦੀ ਹੈ ਕਿ ਜਾਗਦੀ ਜਿਉਂਦੀ ਗੁਰੂ ਜੋਤੀ ਪੁੱਤਰ ਦੇ ਅੰਦਰ ਆਪਣੀ ਸ਼ੋਅ ਲਾ ਗਈ ਹੈ ਅਤੇ ਪੁੱਤਰ ਹੁਣ ਜੀਵਿਆਂ ਵਿੱਚ ਹੋ ਗਿਆ। ਇਉਂ ਉਹ ਆਪ ਜੀਵੀ ਹੋਈ ਪੁੱਤਰ ਦੀ ਹਾਲਤ ਨੂੰ ਸਮਝਦੀ ਹੈ। ਘਰ ਜਾ ਕੇ ਹੁਣ ਕੋਈ ਗੱਲ ਨਹੀਂ ਛੇੜੀ, ਕੋਈ ਗੁਰੂ ਜਸ ਨਹੀਂ ਸੁਣਾਇਆ, ਸਗੋਂ ਇਹ ਯਤਨ ਕੀਤਾ ਹੈ ਕਿ ਰਾਜਾ ਭੋਜਨ ਛਕੇ ਅਤੇ ਸੌਂ ਜਾਵੇ, ਕਿਸੇ ਨਾਲ ਗੱਲੀ ਨਾ ਰੁੱਝੇ, ਕਿਸੇ ਫਿਕਰ ਕਿਸੇ ਕੰਮ ਵਿੱਚ ਕਿਸੇ ਰੁਝੇਵੇਂ ਦੀ ਗੱਲ ਨਾ ਸੁਣੇ, ਪ੍ਰਸ਼ਾਦ ਛਕੇ ਅਤੇ ਸਮੇਂ ਸਵੇਰੇ ਫਿਰ ਗੁਰੂ ਚਰਨਾਂ ਨੂੰ ਪ੍ਰਾਪਤ ਹੋਵੇ। ਇਸ ਅਰਸੇ ਵਿੱਚ ਕੋਈ ਰਤਾ ਜਿੰਨੀ ਵੀ ਵਿੱਥ ਵਾਲੀ ਗੱਲ ਉਹਦੇ ਕੰਨੀ ਨਹੀਂ ਪੈਣੀ ਚਾਹੀਦੀ। ਸੋ ਰਾਜਾ ਜੀ ਪ੍ਰਸ਼ਾਦ ਪਾ ਕੇ ਸੌਂ ਗਏ। ਸੁੱਤੇ ਪੈ ਦੇ ਪਾਸ ਮਾਤਾ ਜੀ ਦੇ ਕੀਰਤਨ ਸੋਹਲੇ ਦਾ ਪਾਠ ਕੀਤਾ, ਫਿਰ ਚੌਥੀ ਪਾਤਸ਼ਾਹੀ ਦੇ ਛੱਕੇ ਪੜ੍ਹੇ, ਤੀਸਰੇ ਸਤਿਗੁਰਾਂ ਦਾ ਆਨੰਦ ਸਾਹਿਬ ਪੜ੍ਹਾ। ਇਸ ਤਰ੍ਹਾਂ ਆਪ ਸੌਂ ਗਏ। ਅੰਮ੍ਰਿਤ ਵੇਲੇ ਉੱਠੀ, ਆਪਣੇ ਨਿਤਨੇਮ ਤੋਂ ਵੱਖਰਾ ਅੱਜ ਪੁੱਤ ਦੇ ਕੋਲ ਬੈਠ ਕੇ ਸੁਖਮਨੀ ਦਾ ਪਾਠ ਕੀਤਾ ਔਰ ਸ਼ਮਾ ਬੰਨ ਕੇ ਰੱਖ ਦਿੱਤਾ, ਰਹਾਓ ਵਿੱਚ ਪਾਠ ਕੀਤਾ। ਐਸੀ ਮਿੱਠੀ ਰਹਾਓ ਵਿੱਚ ਕਿ ਚਾਰੇ ਪਾਸੇ ਆਵਾਜ਼ ਵੀ ਹੈ, ਖਾਮੋਸ਼ੀ ਵੀ ਹੈ, ਸ਼ਾਂਤੀ ਵੀ ਹੈ। ਐਸਾ ਮਿੱਠੀ ਮਿੱਠੀ ਧੁੰਨ ਵਿੱਚ ਬਜਵਾਂ ਅਤੇ ਰਸੀਲਾ ਪਾਠ ਕੀਤਾ ਕਿ ਮਾਨੋ ਉਸ ਕਮਰੇ ਵਿੱਚ ਵਾਹਿਗੁਰੂ ਦੇ ਦੇਸ਼ ਦਾ ਮਧੁਰ ਮਧੁਰ ਕੀਰਤਨ ਹੋ ਰਿਹਾ ਹੋਵੇ। ਜਦ ਭੋਗ ਪਾ ਚੁੱਕੀ ਤਾਂ ਲਾਲ ਜੀ ਦੇ ਨੈਣ ਖੁੱਲ੍ਹੇ। ਨੈਣ ਖੁੱਲ੍ਹਣ ਤੋਂ ਪਹਿਲੀ ਆਵਾਜ਼ ਉਸ ਅੰਮਾ ਦੇ ਲਾਡਲੇ ਦੇ ਮੁਖੜੋ ਤੋਂ ਆਈ, ਵਾਹਿਗੁਰੂ ਵਾਹਿਗੁਰੂ। ਐਸੀ ਮਿੱਠੀ ਅਤੇ ਰਸ ਭਰੀ ਕਿ ਮਾਂ ਨੂੰ ਸਵਾਦ ਆ ਗਿਆ। ਕੱਲ੍ਹ ਮਾਂ ਲਾਗ ਲਾਉਂਦੀ ਸੀ ਕਿ ਪੁੱਤਰ ਦੇ ਅੰਦਰ ਵਾਹਿਗੁਰੂ ਦੀ ਲਾਗ ਲੱਗੇ, ਅੱਜ ਉਸ ਲੱਗੀ ਹੋਈ ਲਾਗ ਵਿੱਚੋਂ ਰਹਿਮਤ ਭਰੀ ਆਵਾਜ਼ ਆਈ, ਵਾਹਿਗੁਰੂ। ਇੰਜ ਲੱਗਾ ਜਿਵੇਂ ਇਸ ਆਵਾਜ਼ ਨੇ ਹੁਣ ਮਾਂ ਦੇ ਅੰਦਰ ਲੱਗੀ ਹੋਈ ਲਾਗ ਨੂੰ ਇੱਕ ਮਿੱਕ ਕਰ ਦਿੱਤਾ। ਐਸੀ ਮਿੱਠੀ ਅਤੇ ਰਸ ਭਰੀ ਕਿ ਮਾਂ ਨੂੰ ਸਵਾਦ ਆ ਗਿਆ। ਆਪਣਾ ਲਾਇਆ ਪ੍ਰੇਮ ਦਾ ਬੂਟਾ ਪੁੱਤਰ ਦੇ ਦਿਲ ਵਿੱਚ ਮੌਲਦਾ ਵੇਖ ਕੇ ਮਾਂ ਠਰ ਗਈ। ਪੁੱਤਰ ਨੂੰ ਸ਼ੁਕਰ ਹੈ, ਆਤਮ ਰਸ ਆਇਆ। ਇਸ ਰਸ ਦੇ ਆਸਰੇ ਹੁਣ ਇਹ ਕੂੜੇ ਰਸਾਂ ਵਿੱਚ ਨਹੀਂ ਫਸੇਗਾ। ਇਹ ਜਗਤ ਦੇ ਲੋਕਾਂ ਵਾਂਗੂ ਬੇਨਿਸ਼ਾਨੇ, ਬੇਰੁਖੇ ਅਤੇ ਬੇਥਵੇ ਹਾਲ ਸਰੀਰਕ ਖੁਸ਼ੀਆਂ ਨਾਲ ਟੋਲਦਾ ਨਹੀਂ ਫਿਰੇਗਾ। ਮਨੁੱਖ ਦਾ ਆਮ ਹਾਲ ਹੈ ਕਿ ਅੱਜ ਇੱਕ ਗੱਲ ਨੂੰ ਪਿਆਰ ਕੀਤਾ, ਉਸ ਨੂੰ ਮਨ ਦਾ ਮੁੱਦਾ ਬਣਾਇਆ, ਉਸ ਦੀ ਪ੍ਰਾਪਤੀ ਲਈ ਸਾਰਾ ਬਲ ਲਾਇਆ, ਕੱਲ੍ਹ ਉਸ ਨੂੰ ਪ੍ਰਾਪਤ ਕੀਤਾ, ਭੋਗਿਆ, ਵਰਤਿਆ ਅਤੇ ਪਰਸੋਂ ਉਸ ਤੋਂ ਰਜਿਹਾਨ ਹੋ ਗਈ ਅਤੇ ਅਗਲੇ ਦਿਨ ਉਹਨੂੰ ਛੱਡ ਦਿੱਤਾ। ਹੁਣ ਫਿਰ ਨਵੀਂ ਟੋਲ ਦੇ ਮਗਰ ਲੱਗ ਪਿਆ, ਨਵੀਂ ਢੂੰਡ ਦੇ ਪਿੱਛੇ ਲੱਗ ਪਿਆ, ਫਿਰ ਉਹ ਕੁਝ ਯਤਨ, ਪ੍ਰਾਪਤੀ, ਭੋਗ ਤੇ ਰਜਹਾਨ, ਫਿਰ ਨਵੀਂ ਟੂਲ। ਇਉਂ ਕਰਦਿਆਂ ਉਮਰਾਂ ਬੀਤ ਜਾਂਦੀ ਹੈ। ਅੰਤ ਵੇਲੇ ਸਵਾਏ ਹੱਡ, ਥਕਾਨ, ਕਿਵੇਂ ਉਦਾਸੀ ਤੇ ਮਜੂਸ਼ੀ ਦੇ ਕੁਝ ਵੀ ਪੱਲੇ ਨਹੀਂ ਪੈਂਦਾ। ਅੰਮਾ ਸੋਚਦੀ ਹੈ ਕਿ ਇਸ ਕੱਟੀ ਹੋਈ ਗੁੱਡੀ ਦੀ ਦਸ਼ਾ ਵਾਂਗੂ ਜਿਸ ਵਿੱਚ ਜਗਤ ਗੁਆਚਦਾ ਹੈ, ਹੁਣ ਮੇਰਾ ਲਾਲ ਨਹੀਂ ਗੁਆਚੇਗਾ। ਇਸ ਨੂੰ ਇੱਕ ਨਿਸ਼ਾਨਾ, ਇੱਕ ਟਿਕਾਣਾ, ਇੱਕ ਤਰਵਾ ਲੱਭ ਗਿਆ। ਇਉਂ ਸੋਚਦੀ ਤੇ ਸ਼ੁਕਰ ਕਰਦੀ ਨੇ ਬੱਚੇ ਨੂੰ ਉਠਾਇਆ। ਇਸ਼ਨਾਨ ਕਰਕੇ ਰਾਜਾ ਜੀ ਤਿਆਰ ਹੋਏ, ਬਸਤਰ ਸ਼ਸਤਰ ਲਗਾਏ ਤੇ ਵਜ਼ੀਰਾਂ ਨੂੰ ਨਾਲ ਲੈ ਕੇ ਫਿਰ ਗੁਰੂ ਦਰਬਾਰ ਅੱਪੜੇ। ਅੱਗੇ ਸ੍ਰੀ ਗੁਰੂ ਜੀ ਧਿਆਨ ਮਗਨ ਬਿਰਾਜ ਰਹੇ ਸੀ। ਇਉਂ ਜਾਪਦਾ ਸੀ ਕਿ ਧਿਆਨ ਨੇ ਆਪ ਮੂਰਤ ਧਾਰੀ ਹੈ। ਰਾਜਾ ਰਤਾ ਕੁਵੇਤ ਤੇ ਮੱਥਾ ਟੇਕ ਕੇ ਬੈਠ ਗਿਆ। ਰਾਗੀ ਸਿੰਘ ਇਸ ਵੇਲੇ ਰਾਮਕਲੀ ਦਾ ਮਿੱਠਾ ਮਿੱਠਾ ਅਲਾਪ ਕਰ ਰਹੇ ਸਨ। ਦੀਵਾਨ ਵਿੱਚ ਚੁੱਪ ਛਾ ਰਹੀ ਸੀ। ਅਲਾਪ ਵੀ ਡਾਢਾ ਮਿੱਠਾ ਤੇ ਬੈਠਵੀਂ ਲੈਵੀ ਸੀ। ਜੋੜੀ ਵਾਲਾ ਵੀ ਐਡੇ ਹੱਥ ਨਰਮ ਲਾਉਂਦਾ ਕਿ ਉਹ ਵੀ ਕੋਈ ਸਤਾਰ ਵਰਗਾ ਸਾਜ ਵੱਜਦਾ ਮਲੂਮ ਦਿੰਦੀ ਸੀ। ਜੋੜੀ ਦੀ ਟੁੰਕਾਰ ਨਹੀਂ ਸੀ ਪਾਸਦੀ। ਰਾਗੀ ਸਿੰਘ ਰਸੀਏ ਸੀ। ਉਹ ਸਮਝ ਰਿਹਾ ਸੀ ਕਿ ਸਤਿਗੁਰੂ ਇਸ ਵੇਲੇ ਕਿਸ ਘਰ ਵਿੱਚ ਹਨ। ਉਹ ਵੀ ਆਪਣੇ ਸੰਗੀਤ ਨੂੰ ਅਤ ਕੋਮਲ, ਰਸੀਲਾ ਤੇ ਮਧੁਰ ਬਣਾ ਕੇ ਉਸੇ ਘਰ ਵਿੱਚ ਆਨੰਦ ਨਾਲ ਗਾ ਰਹੇ ਸਨ। ਇੰਨਾ ਹੀਆ ਨਹੀਂ ਸੀ, ਨਾ ਹਿੰਮਤ ਸੀ ਕਿ ਗਲੇ ਤੋਂ ਕੁਛ ਕਹਿਣ ਜਾਂ ਸਾਜਾਂ ਨੂੰ ਰਤਾ ਤਿੱਖਾ ਕਰਨ ਜਿਸ ਨਾਲ ਮਤਾਂ ਕਿਤੇ ਬਿਰਤੀ ਉੱਖੜ ਜਾਵੇ। ਸਾਜਾਂ ਦਾ ਕੋਮਲ ਅਲਾਪ ਮਾਨੋ ਸੁਰਾਂ ਦਾ ਇੱਕ ਪਾਣੀਆਂ ਦਾ ਚੁੱਪ ਚਾਪ ਲਹਿਰੀ ਨਾਚ ਹੋ ਰਿਹਾ ਸੀ, ਜੋ ਕੰਨਾਂ ਤੋਂ ਪੈ ਕੇ ਆਪੇ ਨੂੰ ਆਪੇ ਦੇ ਦੇਸ਼ ਲੈ ਜਾ ਰਿਹਾ ਸੀ। ਜਿਤਨਾ ਚਿਰ ਸਤਿਗੁਰ ਨੈਣ ਨਹੀਂ ਖੋਲੇ, ਰਸੀਏ ਰਾਗੀ ਸਿੰਘਾਂ ਨੇ ਆਪਣੇ ਰਾਗ ਨੂੰ ਵੀ ਮਾਨੋ ਧਿਆਨ ਮਗਨਾਰ ਇਸੇ ਰਸਤੇ ਟੋਰੀ ਰੱਖਿਆ। ਜਿਵੇਂ ਉੱਚੇ ਪਰਬਤਾਂ ਉੱਤੇ ਰੂਹ ਦੇ ਗੋੜਿਆਂ ਵਾਂਗ ਬਰਫ਼ ਮਲਕੜੇ ਪੈਂਦੀ ਹੈ, ਕੋਈ ਖੜਾਕ ਨਹੀਂ, ਕੋਈ ਆਵਾਜ਼ ਨਹੀਂ, ਪਰ ਬਰਫ਼ ਪੈ ਰਹੀ ਹੈ। ਇਉਂ ਇਹਨਾਂ ਦਾ ਅਲਾਪ ਕੰਨਾਂ 'ਤੇ ਮਲਕੜੇ ਮਲਕੜੇ ਪੈਂਦਾ ਸੀ। ਉੱਧਰ ਸੂਰਜ ਨੇ ਲਾਸ਼ ਛੱਡੀ, ਕਿਰਨਾਂ ਉੱਠੀਆਂ, ਲਸ਼ਾਂ ਉੱਠੀਆਂ। ਇੱਧਰ ਸਤਿਗੁਰਾਂ ਦੇ ਨੈਣ ਖੋਲ੍ਹੇ। ਉੱਧਰ ਰਾਗੀ ਸਿੰਘਾਂ ਨੇ ਵੀ ਬਿਲਾਵਲ ਦੀ ਇੱਕ ਸੁਰ ਤਾਰ ਵਾਲੀ ਧਾਰਨਾ ਛੇੜ ਦਿੱਤੀ। ਇੱਧਰ ਸੰਗਤ ਦੇ ਵੀ ਨੈਣ ਖੁੱਲ੍ਹ ਗਏ। ਸਾਰੇ ਦੀਵਾਨ ਵਿੱਚ ਇੱਕ ਰਸ, ਇੱਕ ਪ੍ਰਭਾਵ ਅਚਰਜ ਬੱਝਵੇਂ ਰੰਗ ਦਾ ਛਾ ਰਿਹਾ ਸੀ ਕਿ ਹੁਣ ਇੱਕ ਹੋਰ ਆਨੰਦ ਹੁਲਾਰੇ ਵਾਲਾ ਸਰੂਰੀ ਰਸ ਆ ਗਿਆ। ਹੌਲੀ ਹੌਲੀ ਵਾਰ ਦਾ ਭੋਗ ਪਿਆ, ਦਿਨ ਵੀ ਹੁਣ ਵੱਧ ਆਇਆ ਹੈ। ਅੱਜ ਦੀਵਾਨ ਇੱਕ ਘਾਸ ਵਾਲੇ ਖੁੱਲ੍ਹੇ ਮੈਦਾਨ ਵਿੱਚ ਸੀ। ਭੋਗ ਪੈਣ ਮਗਰੋਂ ਅਰਦਾਸੇ ਤੇ ਸੰਗਤਾਂ ਦੇ ਮੇਲ ਹੋ ਕੇ ਕੜਾਹ ਪ੍ਰਸ਼ਾਦ ਵਰਤ ਕੇ ਸ੍ਰੀ ਗੁਰੂ ਜੀ ਰਾਜੇ ਵੱਲ ਤੱਕੇ। ਰਾਜੇ ਦੇ ਤੋਹਫੇ ਹੁਣ ਮੰਗਵਾਏ ਗਏ। ਇੱਕ ਕਰਕੇ ਸਭ ਚੀਜ਼ ਖੋਲ੍ਹੀ ਗਈ ਅਤੇ ਉਸ ਦੀ ਸਾਰੀ ਗੱਲਬਾਤ ਸਮਝਾਈ ਗਈ। ਜਿਵੇਂ ਪੰਜ ਕਲਾ ਸ਼ਸਤਰ ਜਦ ਖੋਲ੍ਹਿਆ ਤਾਂ ਰਾਜੇ ਨੇ ਉਸ ਦੇ ਪੰਜੇ ਰੂਪ ਬਦਲ ਬਦਲ ਕੇ ਦਿਖਲਾਏ। ਚੌਂਕੀ ਦੀ ਕਲਾ ਦਬਾ ਕੇ ਚੌਪੜ ਨਿਕਲਦਾ ਅਤੇ ਪੁਤਲੀਆਂ ਖੇਡਣ ਬੈਠ ਗਈਆਂ ਇਹ ਦਿਖਾਈਆਂ। ਹੋਰ ਕਲਾ ਦੱਬੀ ਤਾਂ ਉਹ ਬੈਠਣੇ ਦਾ ਤਖ਼ਤ ਬਣ ਗਿਆ। ਇਸ ਤਰ੍ਹਾਂ ਉਹਨਾਂ ਘੋੜਿਆਂ ਦੇ ਕਰਤੱਬ ਦਿਖਾਏ ਗਏ। ਫਿਰ ਹੋਰ ਸ਼ਾਸਤਰ ਤੇ ਜੰਗੀ ਸਮਾਨ ਸਨਮੁੱਖ ਦਰਸ਼ਨਾਰਥ ਹਿੱਤ ਰੱਖਿਆ ਗਿਆ। ਅੰਤ ਹਾਥੀ ਦੇ ਦਰਸ਼ਨ ਹੋਏ। ਉਸ ਨੇ ਸੁੰਡ ਵਿੱਚ ਮਿਸਾਲ ਫੜ ਕੇ ਰੋਸ਼ਨੀ ਕਰਨ ਦਾ ਕਰਤੱਬ ਦੱਸਿਆ। ਫਿਰ ਚਲਾਏ ਹੋਏ ਤੀਰ ਚੁਣ ਚੁਣ ਕੇ ਲੈ ਆਇਆ। ਹੌਲੀ ਹੌਲੀ ਇੱਕ ਚੌਰ ਉਸ ਦੀ ਸੁੰਡ ਵਿੱਚ ਦਿੱਤਾ ਤੇ ਉਹ ਚੌਰ ਸੁੰਡ ਵਿੱਚ ਲੈ ਕੇ ਹਾਥੀ ਨੇ ਸਤਿਗੁਰਾਂ ਦੇ ਪਾਵਨ ਸੀਸ ਤੇ ਚਲਾਇਆ। ਸਤਿਗੁਰਾਂ ਨੇ ਦੇਖ ਕੇ ਹਾਥੀ ਨੂੰ ਪਿਆਰ ਦਿੱਤਾ। ਇਸ ਵੇਲੇ ਹਾਥੀ ਨੇ ਸੁੰਡ ਨਾਲ ਜੁੱਤੀ ਚੁੱਕ ਕੇ ਸਤਿਗੁਰਾਂ ਦੇ ਅੱਗੇ ਕਰ ਦਿੱਤੀ। ਮਾਨੋ ਇਹ ਵੀ ਕੋਈ ਆਪਣੇ ਪੂਰਬਲੇ ਕਰਮਾਂ ਦਾ ਜੀਵ ਹਾਥੀ ਦੀ ਜੂਨੇ, ਪਰ ਅੱਜ ਸਤਿਗੁਰ ਦੀ ਸ਼ੋਅ ਦੇ ਨਾਲ ਇਹ ਵੀ ਤਰ ਗਿਆ। ਇਸ ਤਰ੍ਹਾਂ ਦੇ ਕੌਤਕ ਵੇਖ ਕੇ ਸਤਿਗੁਰ ਨੇ ਪ੍ਰਸੰਨ ਹੋ ਹਾਥੀ ਦਾ ਨਾਮ ਪ੍ਰਸਾਦੀ ਧਰਿਆ। ਹੁਕਮ ਦਿੱਤਾ ਕਿ ਇਸ ਨੂੰ ਗਜਸ਼ਾਲ ਵਿੱਚ ਲੈ ਜਾਓ, ਇੱਕ ਖਾਸ ਮਹਾਵਤ ਇਸ ਦੀ ਸੇਵਾ 'ਤੇ ਲਾਇਆ ਜਾਵੇ ਜੋ ਰਾਜਾ ਜੀ ਦੇ ਮਹਾਵਤ ਤੋਂ ਇਸ ਦੀ ਜਾਂਚ ਸਿੱਖ ਲਵੇ। ਫਿਰ ਕਿਰਪਾਲ ਸਤਿਗੁਰ ਜੀ ਬੈਠ ਗਏ। ਦਾਸਾਂ ਨੇ ਸਭ ਵਸਤੂ ਸੰਭਾਲ ਲਈ ਅਤੇ ਕੁਛ ਇਕਾਂਤ ਹੋ ਗਈ। ਇਸ ਵੇਲੇ ਨਿਜ ਆਨੰਦ ਵਿੱਚ ਕਿਤਨਾ ਚਿਰ ਸਤਿਗੁਰ ਬੈਠੇ ਰਹੇ। ਫਿਰ ਨੈਣ ਖੋਲੇ ਤੇ ਬੋਲੇ, ਰਤਨ ਰਾਏ, ਪਿਤਾ ਜੀ ਦੀ ਅਸੀਸ ਤੋਂ ਤੁਸੀਂ ਜਗਤ ਵਿੱਚ ਆਏ ਹੋ। ਤੁਸੀਂ ਆਪਣੇ ਪਿੱਛੇ ਵਿੱਚ ਸਿੱਖ ਹੋ। ਗੁਰੂ ਨਾਨਕ ਦੇ ਦਰੋਂ ਪਿਤਾ ਜੀ ਨੇ ਆਪ ਨੂੰ ਸੱਦ ਕੇ ਰਾਜਾ ਜੀ ਨੂੰ ਦਾਨ ਦਿੱਤਾ ਹੈ। ਹੁਣ ਫਿਰ ਸਿੱਖੀ ਨੂੰ ਪ੍ਰਾਪਤ ਹੋਏ ਹੋ। ਇਹ ਕਹਿ ਕੇ ਉਸ ਨੂੰ ਗੁਰਸਿੱਖੀ ਦਾ ਸੰਸਕਾਰ ਕੀਤਾ। ਡਾਢੇ ਪਿਆਰ ਨਾਲ ਤੱਕੇ, ਸ੍ਰੀ ਮੁਖ ਤੋਂ ਕਿਹਾ, ਵਾਹਿਗੁਰੂ। ਇਹ ਕਹਿਣਾ ਸੀ ਕਿ ਰਾਜੇ ਦੇ ਲੂਹਾਂ ਵਿੱਚੋਂ ਇੱਕ ਚਰਨਾਟ ਵਾਹਿਗੁਰੂ ਵਾਹਿਗੁਰੂ ਦੀ ਨਿਕਲੀ। ਉਸਦੇ ਮਨ ਨਾਮ ਦਾ ਨਿਵਾਸ ਹੋਇਆ। ਰਾਜਾ ਨਾਮ ਤਰੀਕ ਨਾਮ ਦੇ ਧਾਰਨ ਕਰਨ ਵਾਲਾ ਹੋ ਗਿਆ। ਨਾਮ ਤਾਂ ਰਾਜਾ ਜਾਣਦਾ ਸੀ, ਜਿਵੇਂ ਤੀਰ ਤਾਂ ਸਭ ਕੁਝ ਵੇਖਦਾ ਹੈ, ਹੱਥ ਵਿੱਚ ਫੜਿਆ ਹੈ ਕਿ ਪੱਥੇ ਵਿੱਚ ਪਿਆ ਹੈ, ਪਰ ਉਹ ਤੀਰ ਕਿਸੇ ਵਿਰਲੇ ਡਿੱਠਾ ਹੈ ਜੋ ਕਮਾਨ ਤੇ ਚੜ ਕੇ ਕਿਸੇ ਜੋਰਾਵਰ ਦੇ ਹੱਥ ਤੋਂ ਚਲਾਇਆ ਜਾ ਕੇ ਕਲੇਜੇ ਵਿੱਚ ਵੱਜੇ। ਕਬੀਰ, ਸੱਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਭੋਏ ਮਿਲ ਗਿਆ, ਭਰਿਆ ਕਰੇਜੇ ਛੇਕ। ਰਾਜਾ ਜਿਸ ਰੰਗ ਵਿੱਚ ਪਹਿਲੀ ਰਾਤ ਗਿਆ ਸੀ, ਜਿਸ ਰੰਗ ਵਿੱਚ ਉਸਦੀ ਸੋਨੇ ਵਰਗੀ ਸੁੱਧ ਬੁੱਧੀ ਵਾਲੀ ਮਾਤਾ ਨੇ ਉਸ ਨੂੰ ਪੰਘੂੜਾ ਚਟਵਾਇਆ ਸੀ, ਉਸ ਰੰਗ ਉੱਤੇ ਚੜ ਗਿਆ ਨਾਮ ਦਾ ਆਖਰੀ ਰੰਗ। ਨਾ ਕੇਵਲ ਨਾਮ ਹਿਰਦੇ ਵਿੱਚ ਬੈਠ ਗਿਆ ਹੈ, ਸਗੋਂ ਰਾਜਾ ਅੰਦਰ ਪ੍ਰਤੀਤ ਕਰਦਾ ਹੈ ਕਿ ਉਸ ਦੀ ਜੀਭ ਤੇ ਲੂੰ ਸਾਰੇ ਨਾਮ ਦੇ ਸੋਮੇ ਹੋ ਗਏ ਹਨ। ਅਸਮਾਨਾਂ ਵੱਲ, ਜਿਮੀ ਵੱਲ, ਬ੍ਰਿਸ਼ਾਂ ਵੱਲ ਜਦੋਂ ਤੱਕਦਾ ਹੈ ਤਾਂ ਨਾਮ ਦੀਆਂ ਲਹਿਰਾਂ ਦੇ ਕਈ ਅਚਰਜ ਕੌਤਕ ਦਿਸਦੇ ਹਨ। ਸਾਰੇ ਮਾਨੋ ਨਾਮ ਸਿਮਰਨਹਾਰ ਜੀਬਾ ਹੋ ਗਏ ਹੋਣ। ਜਿਵੇਂ ਜਪਜੀ ਵਿੱਚ ਸਤਿਗੁਰ ਫਰਮਾਉਂਦੇ ਹਨ, ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼, ਏਤ ਰਹਾ ਪਤ ਪਵੜੀਆਂ ਚੜੀਐ ਹੋਏ ਇਕੀਸ। ਹਾਂਜੀ, ਇਹ ਦਸ਼ਾ ਹੋ ਗਈ ਹੈ। ਵੇਖੋ, ਸਤਿਗੁਰ ਦਾਤੇ ਨੇ ਮਿਹਰ ਕੀਤੀ, ਨਾਨਕ ਲੇਖ ਹੈ ਇੱਕ ਗੱਲ ਇਹ ਦੱਸ ਦਿੱਤੀ ਹੈ, ਇੱਕ ਗੱਲ ਦੱਸ ਦਿੱਤੀ ਹੈ। ਕਿਹੜੀ? ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਰਾਜੇ ਨੂੰ ਉਹ ਸੋ ਜੋ ਆ ਨਾ, ਉਹ ਵਿਸਰੇਗਾ ਨਹੀਂ। ਰਾਜਾ ਦੇ ਮਨ ਵਿੱਚ ਹੁਣ ਇੱਕ ਟੇਕ ਟਿਕ ਗਈ ਤੇ ਇੱਕ ਉਚਾਈ ਆ ਗਈ ਹੈ। ਮਨ ਉਨਮਨ ਹੋ ਗਿਆ। ਜਾਗਰਤ ਜੋ ਆਈ ਹੈ ਉਸ ਵਿੱਚ ਇੱਕ ਰਸ ਭਰ ਗਿਆ ਹੈ। ਮਨ ਵਿੱਚ ਸਵਾਦ, ਜੀਭਾ ਤੇ ਸਵਾਦ, ਲੂੰ ਲੂੰ ਵਿੱਚ ਸਵਾਦ, ਇਹ ਸੀ ਪੂਰੇ ਤੀਰ ਅੰਦਾਜ਼ ਦੇ ਤਰੁੱਖ ਦਾ ਚੱਲਿਆ ਤੀਰ। ਵਾਹਿਗੁਰੂ ਨਿਜ ਮੰਤਰ ਦੜਾਇਓ, ਭੋਗ ਮੋਖ ਦਾ ਭਲੇ ਬਤਾਇਓ। ਹੁਣ ਰਾਜਾ ਰਹਿ ਗਿਆ ਆਨੰਦਪੁਰ। ਆਇਆ ਸੀ ਆਨੰਦਪੁਰ, ਪਰ ਆਨੰਦ ਹੁਣ ਉਸਦੇ ਆਪਣੇ ਅੰਦਰ ਲੰਘ ਗਿਆ ਨਾਮ ਰਸ ਹੋ ਕੇ। ਸਰੀਰ ਤੇ ਮਨ ਵਿੱਚ ਇੱਕ ਹੋਰ ਤਾਕਤ ਫਿਰ ਆਈ ਹੈ। ਚੜ੍ਹਦੀਆਂ ਕਲਾ ਦਾ ਰੰਗ ਜੰਮ ਗਿਆ, ਆਨੰਦਮਈ ਵਸਾ ਹੋ ਗਈ ਹੈ। ਹੁਣ ਤਾਂ ਅੰਤਰਾਤਮੈ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ। ਇਹ ਸਤਿਗੁਰ ਨੂੰ ਪਾ ਲੈਣ ਤੇ ਨਾਮ ਪ੍ਰਾਪਤ ਹੋਣ ਦਾ ਲੱਛਣ ਹੈ, ਨਿਸ਼ਾਨੀ ਹੈ। ਆਖਦੇ ਨੇ ਕਿ ਰਾਜਾ ਦੀਪਮਾਲਾ ਤੇ ਆਨੰਦਪੁਰ ਅੱਪੜਿਆ ਸੀ ਤੇ 5 ਮਹੀਨੇ ਇੱਥੇ ਰਿਹਾ। ਅੰਮ੍ਰਿਤ ਵੇਲੇ ਆਸਾ ਦੀ ਵਾਰ ਸੁਣ ਲਈ, ਪ੍ਰਸ਼ਾਦ ਛੱਕ ਕੇ ਥੋੜ੍ਹਾ ਸਰੀਰਕ ਆਰਾਮ ਕਰਨਾ, ਕਈ ਵੇਰ ਸਵਰਨਮਤੀ ਮਾਤਾ ਦੇ ਨਾਲ ਮਹਿਲਾਂ ਵਿਖੇ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨੇ, ਬਿਰਧ ਮਾਤਾ ਗੁਜਰੀ ਜੀ ਦੇ ਪਵਿੱਤਰ ਵਾਕ ਸੁਣਨੇ। ਜਦੋਂ ਸਤਿਗੁਰ ਜੀ ਸ਼ਿਕਾਰ ਖੇਡਣ ਜਾਣ ਤਾਂ ਰਾਜੇ ਨੂੰ ਨਾਲ ਲੈ ਜਾਣ। ਕਈ ਵੀਰ ਜੰਗਲਾਂ ਵਿੱਚ ਹਾਥੀ ਦੇ ਕਰਤਬਾਂ ਦੇ ਖੇਲ ਤਮਾਸ਼ੇ ਹੋਣ। ਸ੍ਰੀ ਗੁਰੂ ਜੀ ਤੇ ਰਾਜਾ ਦੋਵੇਂ ਜਵਾਂ ਅਵਸਥਾ ਵਿੱਚ ਸਨ। ਤੇ ਰਾਜ ਸਾਜ ਬਹਾਦਰੀ ਦੇ ਸਮਾਨ ਦਵੱਲੀ ਚਾਓ ਵਿੱਚ ਵੀ ਸਨ ਤੇ ਇਕੱਠੇ ਵੀ ਸਨ। ਸੋ 5 ਮਹੀਨੇ ਪਰਸਪਰ ਬੜਾ ਆਨੰਦ ਬਣਿਆ ਰਿਹਾ। ਕਈ ਵੇਰ ਸਤਲੁਜ ਵਿੱਚ ਇਸ਼ਨਾਨ ਇਕੱਠੇ ਗਏ ਤੇ ਜਲ ਦੀਆਂ ਤਾਰੀਆਂ ਤੇ ਸਾਰੀਆਂ ਖੇਡਾਂ ਵਿੱਚ ਲੱਗੇ ਰਹੇ। ਕਦੇ ਦੂਰ ਦੂਰ ਤੱਕ ਪੈਦਲ ਸ਼ਿਕਾਰ ਦੇ ਮਗਰ, ਕਦੇ ਪ੍ਰਸ਼ਾਦੀ ਹਾਥੀ ਤੇ ਸਹਿਰਾਂ। ਪਰ ਇੱਕ ਬੜੀ ਭਾਰੀ ਖੁਸ਼ੀ ਰਹੀ, ਬੜੀ ਸਮਝਣ ਵਾਲੀ ਗੱਲ ਹੈ।